ਉਹ ਸੁਨਾਹੇ ਉਹਨਾਂ ਦੇ ਨਾਲ ਉਹਨਾਂ ਦੇ ਉੱਤੇ ਐਸਾ ਰੰਗ ਚੜਦਾ ਤੇਰਾ ਸਾਰਗ ਜਿਹੜੇ ਨੇ ਨਾ ਸਨਾ ਹੁੰਦੀ ਹੈ ਸਨਾ ਰੰਗ ਨੂੰ ਕਹਿੰਦੇ ਉਹਨਾਂ ਨੂੰ ਆਪਣੇ ਰੰਗ ਚ ਰੰਗ ਲੈਂਦੀ ਮਨ ਸਾਰੰਗ ਨਾ ਜਿਹੜੇ ਤੇਰੇ ਪਿਆਸ ਹੈ ਜਿਹਨਾਂ ਨੂੰ ਨਾ ਤੇਰੇ ਨਾਮ ਦੀ ਪਿਆਸ ਹੈ ਉਹਨਾਂ ਨੂੰ ਰੰਗ ਵੀ ਤੇਰੇ ਹੀ ਚੜ ਜਾਂਦਾ ਸੁਨਾਹੇ
ਦੁਸ਼ਟ ਪ੍ਰਦਾਹੇ
ਜਿਹੜੇ ਦੁਸ਼ਟ ਨੇ ਤੈਨੂੰ ਨਫ਼ਰਤ ਕਰਦੇ ਨੇ ਉਹ ਸੜ ਜਾਂਦੇ ਨੇ ਕਾਲੇ ਹੋ ਜਾਂਦੇ ਨੇ ਬਾਹਰ ਜਿਹਨੂੰ ਕਹਿ ਨਾ ਕਾਲਾ ਕਿਉਂ ਹੋ ਗਿਆ ਤੂੰ ਕਿਉਂ ਕਾਲਾ ਹੋ ਗਿਆ ਉਹ ਕਹਿੰਦਾ ਜਿੱਥੋਂ ਮੈਂ ਪੈਦਾ ਹੋਇਆ ਸੀ ਨਾ ਜਲ ਤੋਂ ਜਲ ਮੇਰੇ ਚ ਉਹਦਾ ਮੇਰੇ ਨਾਲ ਸੰਬੰਧ ਟੁੱਟ ਗਿਆ ਜਿਹੜੇ ਹੁਕਮ ਨਾਲ ਮੈਂ ਪੈਦਾ ਹੋਇਆ ਸੀ ਹੁਕਮ ਦੇ ਨਾਲ ਮੇਰਾ ਹੁਣ ਲਿੰਕ ਨਹੀਂ ਰਿਹਾ ਤਾਂ ਕਾਲਾ ਹੋ ਗਿਆ ਪੈਦਾ ਕਿਹਦੇ ਨਾਲ ਹੋਇਆ ਹੁਕਮ ਹੁਕਮ ਮੂੜ ਸੀ ਮੂੜ ਨਾਲ ਪਾਣੀ ਚ ਪੈਦਾ ਹੋਇਆ ਤੇ ਜੜਾਂ ਚ ਪਾਣੀ ਨਹੀਂ ਰਿਹਾ ਹੁਣ ਕਾਲਾ ਹੋ ਗਿਆ ਤੇ ਜਿਹੜੇ ਦੁਸ਼ਟ ਨੇ ਨਫ਼ਰਤ ਕਰਦੇ ਨੇ ਹੁਕਮ ਨੂੰ ਸੱਚ ਨੂੰ ਤੇ ਉਹਦੇ ਨਾਲ ਤਾਂ ਫਿਰ ਕਾਲੇ ਹੋਣਾ ਹੀ ਹੈ
ਅਰੀ ਦਾ ਲਗਾ ਹੈ ਦੋ ਖਾਰੇ
ਅਰ ਦਾ ਲਗਾ ਹੈ ਜਿਹੜੇ ਦੁਸ਼ਮਣ ਨੇ ਉਹਨਾਂ ਦੇ ਦਲਾਂ ਨੂੰ ਗਾਲ ਦੀ ਕੋਈ ਮੂਹਰੇ ਨਹੀਂ ਬੋਲਦਾ ਬੋਲਦਾ ਨੀ ਮੂਹਰੇ ਚੁੱਪ ਹੋ ਜਾਂਦੇ ਨੇ ਦੇਖੋ ਨਾ ਸਾਰੇ ਦਲ ਗਾ ਕੇ ਆਇਆ ਨਾਨਕ ਕੋਈ ਬੋਲੇ ਸਾਰੇ ਗਾ ਕੇ ਆ ਗਿਆ ਸਾਰੀ ਦੁਨੀਆਂ ਗਾਈ ਹੈ ਨਾਨਕ ਨੇ ਨਾ ਗਾ ਪਾ ਕੇ ਆ ਗਿਆ ਸਾਰੇ ਕੋਈ ਨੀ ਬੋਲਿਆ ਹਰ ਦਲ ਗਾ ਹੈ
ਗੰਜਨ
ਵਿਰੋਧ ਕਰਨ ਵਾਲੇ ਸੀ ਕਿਸੇ ਨੇ ਝੰਡਾ ਨੀ ਫੜਿਆ ਸਾਰਿਆਂ ਨੇ ਹੱਥ ਜੋੜ ਤੇ ਭਾਵੇਂ ਗੱਲ ਮੰਨੀ ਭਾਵੇਂ ਨਾ ਮੰਨੀ ਥੋੜੀ ਮੰਨੀ
ਗੰਜਨ ਗੁਮਾਨੇ ਅਤੁੱਲ ਪ੍ਰਵਾਨੇ ਸੰਤ ਜਮਾਨੇ ਆਦਿ ਅੰਤੇ
ਗੰਜਨ ਗੁਮਾਨੇ ਗੁਮਾਨੇ ਜਿਹੜੇ ਅਹੰਕਾਰੀ ਨੇ ਤੋੜ ਕੇ ਰੱਖਤੇ ਚੂਰ ਚੂਰ ਕਰਤੇ ਗੰਜਨ ਹੁੰਦਾ ਭਰ ਦੇਣਾ ਤੋੜ ਦੇਣਾ ਹੰਕਾਰ ਤੋੜ ਦੇਣਾ
ਅਤੁੱਲ ਪ੍ਰਵਾਨੇ
ਹੰਕਾਰੀਆਂ ਦੇ ਹੰਕਾਰ ਤੋੜਨ ਵਾਲੀ ਹੈ ਜਿਹੜੇ ਪ੍ਰਵਾਨੇ ਨੇ ਤੇਰੇ ਪ੍ਰਵਾਨ ਹੋ ਜਾਂਦੇ ਨੇ
ਅਤੁੱਲ ਪ੍ਰਵਾਨੇ ਸੰਤ
ਅਤੁੱਲ ਹੋ ਜਾਂਦੇ ਨੇ ਉਹਨਾਂ ਨੂੰ ਨੀ ਫਿਰ ਕੋਈ ਤੋੜ ਸਕਦਾ ਉਹਨਾਂ ਦਾ ਗਿਆਨ ਤੋਲਿਆ ਬਿਨਾਂ ਨਹੀਂ ਜਾ ਸਕਦਾ ਅਤੁੱਲ ਪ੍ਰਵਾਨੇ ਜਿਹੜੇ ਤੇਰੇ ਪ੍ਰਵਾਨੇ ਨੇ ਤੇਰੇ ਤੇ ਆਪਣਾ ਆਪ ਜੀ ਨੇ ਤੇਰੇ ਤੇ ਨਿਸ਼ਾਵਰ ਕਰਤਾ
ਸੰਤ ਜਮਾਨੇ ਹੋ ਗਏ ਸੰਤ ਜਮਾਨੇ ਆਦਿ ਅੰਤੇ
ਸੰਤ ਜਮਾਨੇ ਜਿਹੜੇ ਸੰਤ ਨੇ ਉਹ ਜਮਾਨੇ ਉਹਨਾਂ ਨੂੰ ਜਨਮ ਪਦਾਰਥ ਦਿੱਤਾ ਜਮਿਆ
ਆਦਿ ਅੰਤੇ
ਸੰਤ ਜੰਮੇ ਆਉਂਦੇ ਨੇ ਜਿਵੇਂ ਕਣਕ ਜੰਮਦੀ ਹੈ ਆਪਣੀ ਪ੍ਰਗਟ ਹੋ ਜਾਂਦੇ ਨੇ ਜਨਮ ਪਦਾਰਥ ਪਾ ਲੈਂਦੇ ਨੇ
ਆਦਿ ਅੰਤੇ
ਆਦਿ ਅੰਤ ਤੋਂ ਇਹੀ ਕੰਮ ਹੈ ਤੇਰਾ ਸ਼ੁਰੂ ਤੋਂ ਲੈ ਕੇ ਸੰਤਾਂ ਨੂੰ ਜਨਮ ਪਦਾਰਥ ਦੇ ਕੇ ਆਪਣੇ ਸੱਚਖੰਡ ਚ ਜਿਹੜਾ ਜੰਮਿਆ ਆ ਬੂਟਾ ਉਹ ਸੱਚਖੰਡ ਦੇ ਵਿੱਚ ਚਾਂ ਕੇ ਗੱਡ ਦਿੰਦੇ ਇਧਰੋਂ ਪਟਿਆ ਤੇ ਉਧਰ ਲਾਤਾ ਜਾ ਕੇ ਇਧਰ ਤਾਂ ਫਨੀਰੀ ਉਹ ਪੈਦਾ ਹੁੰਦੀ ਹੈ ਇਧਰ ਤਾਂ ਫਨੀਰੀ ਉਹ ਪੈਦਾ ਹੁੰਦੀ ਹੈ ਇੱਥੇ ਤਾਂ ਅਗਨ ਸਾਗਰ ਹੈ ਨਾ ਅਗਨ ਸਾਗਰ ਚ ਪਨੀਰੀ ਉਹ ਪੈਦਾ ਹੋ ਸਕਦੀ ਹੈ ਜਾ ਕੇ ਤਾਂ ਉਧਰੇ ਲੱਗਦਾ ਨਾ
ਜੈ ਜੈ ਹੋਸੀ ਮਹਿਖਾ ਸੁਰ ਮਰਦਨ ਸਾਧ ਪ੍ਰਦਰਸ਼ਨ ਦੁਸ਼ਟ ਹੰਤੇ
ਦੁਸ਼ਟ ਹਤੇ 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 ਨੀ
ਸਾਧ ਪ੍ਰਦਰਸ਼ਨ ਦੁਸ਼ਟ ਹਤੇ
ਜੈ ਜੈ ਹੋਸੀ ਮਹਿਖਾ ਸੁਰ ਮਰਦਨ ਸਾਧ ਪ੍ਰਦਰਸ਼ਨ ਜਿਹੜੇ ਸਾਧ ਨੇ ਉਹ ਦੱਛਣਾ ਹੁੰਦੀ ਹੈ ਕੋਈ ਦੇਣਾ ਦਾਤ ਦੇਣੀ ਦੱਛਣਾ ਤੋਹਫੇ ਮੰਗੂ ਨਾ ਇੱਕ ਦੱਛਣਾ ਤੋਹਫੇ ਮੰਗੂ ਸਾਧਾਂ ਨੂੰ ਪ੍ਰਦਰਸ਼ਨ ਦਿੰਦੀਆਂ ਸਾਧਾਂ ਨੂੰ ਦੱਛਣਾ ਦਿੰਦੀਆਂ ਦਾਤਾਂ ਦਿੰਦੀਆਂ ਸਾਧਾਂ ਨੂੰ ਦੁਸ਼ਟ ਜਿਹੜੇ ਨੇ ਉਹਨਾਂ ਨੂੰ ਹੱਥ ਦਿੰਦੀ ਹੈ
ਦੁਸ਼ਟ ਹਤੇ
ਹੱਥ ਹੱਤਿਆ ਕਰਦੀਆਂ ਦੁਸ਼ਟਾਂ ਦੀ ਦੁਸ਼ਟਾਂ ਦਾ ਨਾਸ਼ ਕਰਦੀਆਂ ਸਾਰਾ
ਪ੍ਰਦਰਸ਼ਨ
ਦਾ ਵਿਕਾਸ ਕਰਦੀ ਹੈ ਵਿਕਾਸ ਸਾਧਾਂ ਚ ਵਿਕਾਸ ਹੁੰਦਾ ਦੁਸ਼ਟਾਂ ਦਾ ਨਾਸ ਹੁੰਦਾ ਔਗਣਾਂ ਦਾ ਨਾਸ ਹੁੰਦਾ ਸ਼ੁਭ ਗੁਣਾਂ ਦਾ ਪ੍ਰਕਾਸ਼ ਹੁੰਦਾ ਜਿਹੜੇ ਸ਼ੁਭ ਗੁਣ ਨੇ ਉਹਨਾਂ ਦਾ ਪ੍ਰਕਾਸ਼ ਹੁੰਦਾ ਔਗਣਾਂ ਦਾ ਨਾਸ ਹੁੰਦਾ ਜਿਹਨਾਂ ਨੇ ਔਗਣ ਨਹੀਂ ਛੱਡਣੇ ਨਾਸ ਨਹੀਂ ਕਰਾਉਣਾ ਉਹ ਤੇ ਤੋਂ ਭੱਜ ਜਾਂਦੇ ਨੇ ਦੂਰ ਉਹ ਨੇੜੇ ਨਹੀਂ ਖੜਦੇ ਫਿਰ ਉਹ ਆਉਂਦਾ ਹੀ ਨਹੀਂ ਉਸ ਰੇਂਜ ਚ।
ਜਪ ਆਦਿ ਸੱਚ ਜੁਗਾਦ ਸੱਚ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਆਦਿ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਆਦ ਸੱਚ ਜੁਗਾਦ ਸੱਚ ਆ ਸੱਚ ਜੁਗਾਦ ਸੱਚ
ਤੁੰਦ ਮਤੇ
ਕਾਰਨ ਕਰੀਲੇ ਸ੍ਰਿਸ਼ਟੀ ਦੀ ਰਚਨਾ ਦਾ ਕਾਰਨ ਹੈ। ਕਾਰਨ ਕਾਰਨ ਪ੍ਰਵੇਕ ਹੈ, ਦੂਸਰ ਨਹੀਂ ਕੋਈ। ਕਾਰਨ ਜਿਹੜਾ ਹੈ ਉਹ ਤੇ ਕਰਨ ਵਾਲੀ ਤੂਰ। ਕਾਰਨ ਕਰੀਲੇ
ਗਰਭ ਗਹਿਲੀ,
ਗਰਭ ਗਹਿਲੀ ਗਹਿਲੀ ਲਫ਼ਜ਼ ਇੱਥੇ ਵਰਤਿਆ, ਉੱਥੇ ਗਹਿਲੀ ਵਰਤਿਆ ਆਦਿ ਦੇ ਵਿੱਚ। ਕਬੀਰ ਨੇ ਗਹਿਲੀ ਵਰਤਿਆ, ਗਹਿਲੀ ਗਹਿਲੀ ਤੋਂ ਉਲਟ ਹੁੰਦਾ। ਗਰਭ ਗਹਿਲੀ ਇੱਥੇ ਗਰਭ ਨੂੰ ਫੜਿਆ ਨਾ, ਗਰਦਨ ਤੋਂ ਕਾਰ ਨੂੰ ਫੜਿਆ ਬੋਧੀ ਤੋਂ, ਉੱਥੇ ਕਾਰ ਨੇ ਆਤਮਾ ਨੂੰ ਫੜਿਆ ਹੈ।
ਨਣਦ ਗਹਿਲੀ,
ਹਾਂ ਸਖੀ ਸਹੇਲੀ ਨਣਦ ਗਹਿਲੀ, ਗਹਿਲੀ ਗਹਿਲੀ ਫੜ ਲਈ, ਉਹ ਗਹਿਲੀ ਹੈ, ਇਹ ਗਹਿਲੀ ਹੈ। ਗਹਿਲੀ ਦਾ ਮਤਲਬ ਹੈ, ਮਤਲਬ ਉਹਨਾਂ ਨੂੰ ਮਾਇਆ ਨੇ ਫੜ ਲਿਆ, ਗ੍ਰਸ ਲਿਆ, ਪਰਮ ਨੇ ਉਹਨਾਂ ਨੂੰ ਗ੍ਰਸ ਲਿਆ, ਕਲਪਨਾ ਨੇ ਉਹਨਾਂ ਨੂੰ ਗ੍ਰਸ ਲਿਆ। ਇੱਥੇ ਹੈ, ਇਹਨੇ ਕਲਪਨਾ ਨੂੰ ਗ੍ਰਸ ਲਿਆ।
ਗਰਭ ਗਹਿਲੀ
ਹੰਕਾਰ ਕਲਪਨਾ ਹੀ ਹੈ, ਹੁਕਮ ਦਾ ਵਿਰੋਧ ਕਰਨਾ ਜਿਹੜਾ ਹੈ। ਜੋ ਖਿਆਲ ਸਾਡੇ ਖਿਆਲ ਪੈਦਾ ਹੁੰਦੇ ਨੇ ਹੁਕਮ ਤੇ ਵਿਰੋਧ, ਉਹੀ ਗਰਭ ਹੈ। ਮੈਂ ਕਰੂੰਗਾ, ਮੈਂ ਕਰ ਸਕਦਾ, ਇੱਥੋਂ ਇਹਨੂੰ ਇਹਦੀ ਬੋਲਤੀ ਹੋਈ ਬੰਦ ਕਰ ਦੇਣੀ, ਫੜ ਲੈਣ, ਤੂੰ ਨਹੀਂ ਕਰ ਸਕਦਾ, ਤੂੰ ਕੁਛ ਹੈ ਹੀ ਨਹੀਂ। ਗਰਭ ਨੂੰ ਫੜ ਲੈਣ, ਗਹਿਲੀ ਲਾ, ਉੱਥੇ ਗਹਿਲੀ ਹੈ।
ਕਾਰਨ ਕਰੀਲੀ ਗਰਭ ਗਹਿਲੀ,
ਗਰਭ ਗਹਿਲੀ ਗਰਭ ਨੂੰ ਫੜ ਲੈਂਦੀ, ਗਰਭ ਨੂੰ ਉੱਠਣਾ ਹੀ ਨਹੀਂ ਦਿੰਦੀ ਫੜ ਕੇ ਉੱਤੋਂ। ਗਰਭ ਦੇ ਸਿਰ ਤੇ ਹੱਥ ਰੱਖ ਦਿੰਦੀ ਹੈ, ਉਹ ਜਿਹੜਾ ਸਿਰ ਤੇ ਹੱਥ ਰੱਖਿਆ ਨਾ, ਉਹ ਮਨ ਨੂੰ ਉੱਠਣ ਨਹੀਂ ਦਿੰਦਾ ਹੱਥ। ਅਸਲ ਚ ਜਮਨ ਉੱਠਦਾ ਨਾ, ਉੱਤੇ ਨੂੰ ਉੱਠੇ ਨਹੀਂ ਸਕਦਾ। ਖਰਕਾ ਪੈਖਣ ਛੱਡਿਆ ਹੋਇਆ ਹੈ ਜਾਂ ਉੱਪਰ ਲਾਦਾ, ਉੱਪਰ ਹੱਥ ਰੱਖਦਾ। ਖਰਕਾ ਪੈਖਣ ਤਾਂ ਛੱਡਿਆ ਜਾਂ ਉੱਪਰ
ਲਾਦਾ,
ਲਾਦਾ ਉੱਪਰ ਲੱਤਾ, ਤੇ ਬੋਝ ਉੱਠਦਾ ਹੀ ਨਹੀਂ। ਬੋਝ ਇੰਨਾ ਉਹ ਅਸਲ ਚ ਦੇਖ ਰਿਹਾ, ਸਭ ਕੁਛ ਹੋ ਤਾਂ ਰਿਹਾ ਹੁਕਮ ਨਾਲ। ਜਦ ਉਹਨੂੰ ਦੇਖਣ ਲਾ ਗਿਆ, ਫਿਰ ਉਹਨੇ ਬੋਲਣਾ ਹੀ ਕੀ ਹੈ। ਜਿੰਨਾ ਚਿਰ ਪੜਦਾ ਹੀ ਸੀ ਗੱਲ, ਉਹਨਾਂ ਚਿਰ ਭਰਮ ਸੀਗਾ, ਜਾਂ ਪੜਦਾ ਹੀ ਚੱਕਿਆ ਜਾਂ ਭਰਮ ਹੀ ਨਹੀਂ ਰਿਹਾ, ਫਿਰ ਉਹਨੇ ਕਾਸ ਨੂੰ ਉੱਠਣਾ ਸੀ। ਪੜਦਾ ਭਰਮ ਦਾ ਕੱਟਿਆ ਗਿਆ।
ਕਾਰਨ ਕਰੀਲੀ ਗਰਭ ਗਹਿਲੀ,
ਗਰਭ ਤੋਂ ਪ੍ਰਹਾਰ ਕਰਦੀ ਹੈ ਗਰਭ ਗਹਿਲੀ।
ਜੋਤ ਜਤੀਲੀ,
ਜੋਤ ਜਤੀਲੀ, ਜੋਤ ਕਿਸੇ ਚ ਕਿੰਨੀ ਵੀ ਹੋਵੇ, ਦੇਖੋ ਗਰਭ ਦੇ ਪਿੱਛੇ ਵੀ ਅਕਲ ਹੁੰਦੀ ਹੈ। ਕੁੱਭ ਕਰਦੀ ਗਰਭ ਦੇ ਪਿੱਛੇ ਵੀ ਅਕਲ ਹੈ। ਜਿੰਨਾ ਜਾਜਵਾ ਆਦਮੀ ਅਕਲਮੰਦ ਹੋਊ ਸੰਸਾਰ ਚ, ਉਹਨਾਂ ਗਰਭ ਜ਼ਿਆਦਾ ਹੋਊਗਾ। ਸੰਸਾਰੀ ਜਿੰਨੀ ਅਕਲ ਹੈ ਉਹਦੇ ਪਿੱਛੇ ਉੱਡਾ ਹੀ ਬੜਾ ਗਰਭ ਹੋਊਗਾ। ਜਿੱਡਾ ਵੱਡਾ ਕੋਈ ਅਫਸਰ ਹੋਊ ਉੱਡਾ ਹੀ ਵੱਡਾ ਗਰਭ ਹੋਊ, ਜਿੱਡਾ ਵੱਡਾ ਕੋਈ ਰਾਜਾ ਹੋਊ ਉੱਡਾ ਹੀ ਵੱਡਾ ਗਰਭ ਹੋਊ, ਜਿੱਡੀ ਵੱਡੀ ਕਿਸੇ ਕੋਲ ਪਾਵਰ ਹੋਊ, ਪਾਵਰ ਵੀ ਅਕਲ ਨਾਲ ਮਿਲਦੀ ਹੈ। ਜਿੱਡਾ ਵੱਡਾ ਕੋਈ ਵੈਦ ਹੋਊ ਉੱਡਾ ਵੱਡਾ ਗਰਭ ਹੋਊ, ਜਿੱਡਾ ਵੱਡਾ ਕੋਈ ਵਕੀਲ ਹੋਊ ਉੱਡਾ ਹੀ ਵੱਡਾ ਗਰਭ ਹੋਊ। ਜਿੰਨਾ ਵੱਡਾ ਕਿਸੇ ਭੁੱਖ ਨਾਲ ਹੋਊ ਡਾਕਟਰ ਹੋਊ ਓਡਾ ਹੀ ਵੱਡਾ ਗਰਭ ਹੋਊ। ਉਹਦੇ ਪਿੱਛੇ ਵੀ ਅਕਲ ਕੰਮ ਕਰਦੀ, ਜਿੰਨੀ ਜ਼ਿਆਦਾ ਅਕਲ ਹੋਊ ਉਹਨਾਂ ਜ਼ਿਆਦਾ ਗਰਭ ਹੋਊ, ਉਹਨੂੰ ਉਹਨੀ ਜ਼ਿਆਦਾ ਮੈਂ ਹੋਊ। ਜਿੱਡਾ ਵੱਡਾ ਕੋਈ ਵਿਦਵਾਨ ਹੋਊ ਓਡਾ ਹੀ ਵੱਡਾ ਗਰਭ ਹੋਊ। ਇਸ ਕਰਕੇ ਗੁਰਮੁਖ ਵਿਦਵਾਨ ਨਹੀਂ ਹੁੰਦੇ, ਵਿਦਵਾਨ ਨਹੀਂ ਹੁੰਦੇ। ਇਹਨਾਂ ਨੂੰ ਸਮਝ ਆ ਵਿਦਵਾਨ ਕਿਉਂ ਨਹੀਂ ਹੁੰਦੇ, ਵਿਦਵਾਨਾਂ ਨੂੰ ਕੀ ਬਿਮਾਰੀ ਹੁੰਦੀ ਹੈ ਇਹ ਵੀ ਇਹਨਾਂ ਨੂੰ ਪਤਾ ਹੁੰਦਾ। ਜਿਹੜੇ ਆਦਮੀ ਸਮਝਦਾਰ ਨੇ ਉਹ ਸੰਤ ਤਰ ਭਗਤ ਨਹੀਂ ਕਹਾਉਂਦੇ। ਜੇ ਉਹਨੂੰ ਕਹਿ ਦੇਵੇ ਆਓ ਜੀ ਸੰਤ ਜੀ, ਉਹ ਕਹਿੰਦਾ ਵੀ ਦੋ ਜੁੱਤੀਆਂ ਮਾਰ ਲੈ ਪਰ ਸੰਤ ਨਾ ਕਹੇ। ਭਗਤ ਵੀ ਐਵੇਂ ਕਹਿੰਦੇ ਨੇ ਜਿਹੜੇ ਸਿਆਣੇ ਨੇ ਵੀ ਭਾਈ ਤੂੰ ਦੋ ਵਾਲਾ ਕੱਢ ਲੈ ਮੈਨੂੰ ਭਗਤ ਨਾ ਕਹਿ। ਪਰ ਇਹ ਗੁਰੂਆਂ ਨੇ ਕਿਹਾ ਸੀ ਸਾਨੂੰ ਗੁਰੂ ਨਾ ਕਹੋ, ਜਿਹੜਾ ਕਹੂਗਾ ਨਰਕ ਚਲਿਆ ਜਾਊਗਾ। ਗੁਰੂ ਤਾਂ ਪਰਮੇਸ਼ਰ ਦਾ, ਪਰਮੇਸ਼ਰ ਆਪ ਹੈ ਗੁਰੂ ਹੋਣਾ, ਪਰਮੇਸ਼ਰ ਦਾ ਸ਼ਰੀਕ ਹੋਣਾ। ਇਹ ਲੋਕਾਂ ਨੂੰ ਕੀ ਪਤਾ, ਆਮ ਪਬਲਿਕ ਨੂੰ, ਸਿੱਖਾਂ ਨੂੰ ਵੀ ਕੀ ਪਤਾ ਇਸ ਗੱਲ ਦਾ, ਸਮਝ ਨਹੀਂ ਹੈ, ਮੂਰਖ ਨੇ। ਇਹਨਾਂ ਨੂੰ ਕੀ ਪਤਾ ਕਿਉਂ ਕਿਹਾ ਸੀ ਉਹਨਾਂ ਨੇ, ਇਹ ਕੀ ਜਾਣ ਵਾਲੇ ਭੇਦ ਨੂੰ ਵੀ ਇਹ ਭੇਦ ਕੀ, ਅਸਲ ਧਰਮ ਕੀ ਚੀਜ਼ ਹੈ ਇਹ ਜਾਣਦੇ ਨਹੀਂ। ਉਹ ਪਬਲਿਕ ਦਾ ਮਸਲਾ ਹੀ ਨਹੀਂ ਹੁੰਦਾ, ਪਬਲਿਕ ਦਾ ਧਰਮ ਕੀ ਹੈ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਇਹ ਸੰਸਾਰੀ ਆਦਮੀ ਉਹ ਭਗਤਾਂ ਦੀ ਗੱਲ, ਇਹਨਾਂ ਦਾ ਰੋਲਾ ਮੇਲ ਹੀ ਨਹੀਂ ਕਿਤੇ। ਗਰਭ ਕੀ ਹਿੱਲੀ,
ਜੋਤ ਜਤੀਲੀ,
ਜਿੱਡਾ ਵੱਡਾ ਗਿਆਨ ਓਡਾ ਹੀ ਗਰਭ, ਜਿੰਨਾ ਵੱਡਾ ਪੈਸਾ ਓਡਾ ਹੀ ਵੱਡਾ ਗਰਭ, ਜਿੱਡਾ ਵੱਡਾ ਆਦਮੀ ਓਡਾ ਹੀ ਵੱਡਾ ਗਰਭ। ਔਰ ਗਰਭ ਦੀ ਦੌੜ ਲੱਗ ਰਹੀ ਹੈ ਦੁਨੀਆਂ, ਵੱਡਾ ਬਣਨਾ ਹੰਕਾਰ ਵੱਡਾ ਕਰਨਾ, ਇਸੇ ਕਰਕੇ ਦੁਨੀਆਂ ਕੀ ਹੈ ਵਡਿਆਈਆਂ ਅੱਗੀ ਸੇਤੀ ਜਾਲ। ਗੁਰਬਾਣੀ ਇਹ ਕਹਿ ਰਹੀ ਹੈ ਇਹ ਦੁਨੀਆਂ ਦੀ ਵਡਿਆਈ ਖਾਤਰ ਲੜਾਈਆਂ ਕਰਦੇ ਨੇ। ਸਿੱਖਾਂ ਦੀ ਲੜਾਈ ਕੀ ਹੈ, ਵੱਡਾ ਹੋਣ ਦੀ ਸੰਸਾਰ ਚ, ਇਹ ਨਹੀਂ ਹੈ ਗੁਰਮਤ ਦੀ ਲੜਾਈ, ਗੁਰਮਤ ਦੇ ਖਿਲਾਫ ਹੈ ਗੱਲ। ਸੰਸਾਰ ਚ ਵੱਡਾ ਹੋਣਾ ਮਨਮੁਖਾਂ ਦਾ ਕੰਮ, ਗੁਰਮੁਖਾਂ ਦਾ ਕੰਮ ਨਹੀਂ ਹੈ। ਚਤੁਰਾਈ ਨਾਲ ਹੀ ਨੀਵਾਂ ਹੋਣਾ, ਦਿਖਾਵੇ ਵਾਸਤੇ ਨਹੀਂ ਨੀਵਾਂ ਹੋਣਾ।
ਜੋਤ ਜਤੀਲੀ,
ਜੋਤ ਜਤੀਲੀ, ਜੋਤ ਕਿਸੇ ਚ ਕਿੱਡੀ ਵੀ ਵੱਡੀ ਹੋਵੇ, ਕਿੱਡੀ ਵੀ ਵੱਡੀ ਅਕਲ ਹੋਵੇ ਉਹਨੂੰ ਜਿੱਤ ਲੈਂਦੀ ਹੈ। ਜੋਤ ਦੇ ਨਹੀਂ ਪੈਰ ਖੜਦੇ, ਸੰਸਾਰੀ ਅਕਲ ਦੇ ਮੂਹਰੇ ਨਹੀਂ ਪੈਰ ਖੜਦੇ, ਚਾਹੇ ਕਿਸੇ ਜੀ ਵੀ ਹੋਵੇ। ਇਹ ਵਿਵੇਕ ਬੁੱਧੀ ਉਹ ਸੰਸਾਰੀ ਅਕਲ ਇਹਦੇ ਮੂਹਰੇ ਕਿਵੇਂ ਖੜੂ, ਉਹ ਫੁੱਲ ਲਾਈਟ, ਉਹ ਤਾਂ ਕਈ ਕਰੋੜਾਂ ਸੂਰਜਾਂ ਜਿੰਨੀ ਲਾਈਟ ਹੈ, ਮਤਲਬ ਸੂਰਜ ਵਰਗੀ ਲਾਈਟ ਤਾਂ ਖੈਰ ਨਹੀਂ ਹੈ। ਉਹਦੇ ਨਾਲ ਕਿਸੇ ਦਾ ਕੋਈ ਮੁਕਾਬਲਾ ਨਹੀਂ ਹੈ, ਜੋਤ ਨਾਲ। ਸੱਚ ਨਾਲ ਕਿਹਦਾ ਮੁਕਾਬਲਾ, ਸੱਚ ਨਾਲ ਕੋਈ ਮੁਕਾਬਲਾ ਨਹੀਂ, ਕਿਉਂਕਿ ਕੂੜਿਆਰਾਂ ਦੀ ਜੋਤ ਹੈ ਸਾਡੀ ਬੁੱਧੀ, ਕੂੜੇ ਤਾਂ ਕੂੜ ਫਸਿਆ ਹੈ ਬੁੱਧੀ ਚ, ਕੂੜ ਔਰ ਕੁਸੱਤ ਹੈ ਬੁੱਧੀ ਦੇ ਵਿੱਚ ਜਿੰਨੇ ਚਿਰ ਮਿਕਸ। ਉਹ ਬੁੱਧੀ ਸੱਚੀ ਬੁੱਧੀ ਨਾਲ ਸਚਿਆਰੀ ਨਾਲ ਨਹੀਂ ਲੜ ਸਕਦੀ, ਸਚਿਆਰੀ ਦਾ ਸਾਹਮਣਾ ਨਹੀਂ ਕਰ ਸਕਦੀ। ਉਹ ਸਚਿਆਰੀ ਬੁੱਧਾ ਹੈ, ਇਹ ਕੁੜਿਆਰੀ ਆ ਬੁੱਧਾ, ਇਹਨਾਂ ਦਾ ਦੋਵਾਂ ਦਾ ਕੂੜ ਦਾ ਕੀ ਮੁਕਾਬਲਾ ਸੱਚ ਨਾਲ।
ਤੁੰਦ ਮਤੇ,
ਤੁੰਦ ਮਤੇ ਬਹੁਤ ਤੇਜ਼ ਮਤ ਹੈ, ਤੇਜ ਹੈ ਕਹਿੰਦਾ ਮੁਕਾਬਲਾ ਨੀ।
ਅਸ਼ਟਾਇਦ ਚਮਕਣੀ ਸ਼ਸਤਰ ਝਮਕਣੀ,
ਅਸ਼ਟਾਇਦ ਨੂੰ ਅੱਠ ਹਥਿਆਰ ਲਿਖੀ ਜਾਂਦੇ, ਠੀਕ ਆ ਹਥਿਆਰ ਨੇ ਪਰ ਇਹੋ ਜਿਹੇ ਹਥਿਆਰ ਨੀ। ਪਹਿਲੀ ਗੱਲ ਤਾਂ ਇਹ ਜਿਹਾ ਲੜਾਈ ਤਾਂ ਹੋ ਰਹੀ ਹੈ ਇਹ ਗਿਆਨ ਦੀ ਚਰਚਾ ਦੀ, ਉੱਥੇ ਹਥਿਆਰਾਂ ਦਾ ਕੀ ਕੰਮ। ਇਹ ਲੜਾਈ ਨੂੰ ਸੰਸਾਰੀ ਲੜਾਈ ਗਿਣਦਾ, ਖੂਨ ਸੱਚੀ ਮੁੱਚੀ ਖੂਨ ਨਿਕਲਦਾ, ਸੱਚੀ ਮੁੱਚੀ ਦੇ ਤੀਰ ਚੱਲਦੇ ਨੇ, ਸੱਚੀ ਮੁੱਚੀ ਦੇ ਤਲਵਾਰਾਂ ਚੱਲਦੀਆਂ ਨੇ, ਸੱਚੀ ਮੁੱਚੀ ਧਨ ਖੁੱਦ ਹੈ। ਉਹ ਨਹੀਂ ਹੁੰਦਾ ਧਨ ਚੜਾਇਓ ਸਤਕਾ ਜਾਂ ਸੰਧਾ ਬਾਣ ਲਿਖਿਆ ਤਾਂ ਹੋਇਆ ਕਾਹਦੇ ਵਾਸਤੇ, ਕੱਲ ਮੈਂ ਤੂੰ ਆਧਾਰ ਚੜ੍ਹੇ ਹੋ ਰਿਹਾ ਭਾਣ ਭਰਮ ਦੇ ਨਾਸ ਕਰਨ ਵਾਸਤੇ, ਐ ਨੇ ਆਦ ਦੇ ਵਿੱਚ ਵੀ ਲਿਖਿਆ ਹੋਇਆ ਹੈ। ਉਹੀ ਗੱਲ ਇੱਥੇ ਹੈ, ਇਹ ਗਿਆਨ ਚਰਚਾ ਦੀ ਲੜਾਈ ਚ ਦੂਏ ਦੇ ਭਰਮ ਦਾ ਨਾਸ ਕਰੀਦਾ ਹੁੰਦਾ, ਸੰਸਾਰ ਦੇ ਭਰਮ ਦਾ ਨਾਸ ਕਰੀਦਾ। ਇਹ ਪਹਿਲਾਂ ਤਾਂ ਆਯੁੱਧ ਹੈ, ਆਯੁੱਧ ਨਹੀਂ ਹੈ, ਉਹ ਆਯੁੱਧ ਹੁੰਦਾ ਇੱਥੇ, ਆਯੁੱਧ ਹੈ ਈੜੀ ਨੂੰ ਸਿਆਰੀ ਹੈ, ਉਹ ਆਯੁੱਧ ਹੁੰਦਾ ਸ਼ਸਤਰ ਯੁੱਧ ਵਾਸਤੇ। ਇਹ ਅੱਠ ਗੁਣ ਨੇ, ਅੱਠ ਆਯੁੱਧ,
ਅਸ਼ਟਾਇਦ
ਤਾਂ ਹੀ ਤਾਂ ਚਮਕਦੇ ਨੇ, ਗੁਣ ਚਮਕਦੇ ਹੀ ਹੁੰਦੇ ਨੇ,
ਅਸ਼ਟਾਇਦ ਚਮਕਣੀ,
ਗੁਣ ਚਮਕਦੇ ਹੀ ਹੁੰਦੇ ਨੇ, ਉਹ ਜਿਹੜੇ ਗੁਣ ਚਮਕਦੇ ਨੇ ਅੱਠ ਪਾਸਿਆਂ ਦੇ, ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਬੀ ਸਾਹਿਬ ਭੰਗ ਦੇ, ਜਿਹੜੇ ਅੱਠੇ ਗੁਣ ਚਮਕਦੇ ਨੇ, ਵਿੱਚੋਂ ਨਿਕਲਦਾ ਕੀ ਹੈ? ਇਕੱਠਾ ਰਸ ਜਾ ਨਿਕਲਦਾ ਨਾ, ਅੱਠੇ ਗੰਨੇ ਲਾਏ ਤੇ ਪੀੜੇ ਤੇ, ਉਹ ਨਿਕਲਦਾ ਗੁਰਪ੍ਰਸਾਦ, ਪ੍ਰਾਪਤੀ ਕੀ ਹੈ? ਗੁਰਪ੍ਰਸਾਦ ਦੀ, ਗੁਰਪ੍ਰਸਾਦ ਕੀ ਹੈ? ਗਿਆਨ ਦਾ ਪ੍ਰਸਾਦ। ਜਦ ਅੱਠੇ ਗੁਣ ਵਿਚਾਰੇ, ਗੁਣ ਵਿਚਾਰੇ ਗਿਆਨੀ ਸੋਏ, ਜਿਹੜਾ ਇਹਨਾਂ ਅੱਠਾਂ ਗੁਣਾਂ ਨੂੰ ਵਿਚਾਰੂ ਉਹ ਗਿਆਨੀ, ਗੁਣ ਮੈਂ ਗਿਆਨ ਪ੍ਰਾਪਤ ਹੋਏ, ਪ੍ਰਾਪਤ ਕੀ ਹੋਊ? ਗੁਰਪ੍ਰਸਾਦ ਗਿਆਨ, ਉਹ ਗੁਰਪ੍ਰਸਾਦ ਤਾਂ ਪ੍ਰਾਪਤੀ ਹੈ ਇਹਨਾਂ ਅੱਠਾਂ ਚੋਂ, ਇਹਦੇ ਪਿੱਛੇ ਰਲੀ ਜਾਂਦੇ ਨੇ, ਲੜੀ ਜਾਂਦੇ ਨੇ, ਤੁਸੀਂ ਮੂਲ ਮੰਤਰ ਕਿੱਥੇ ਤੱਕ ਆ, ਸੱਚ ਵਿੱਚ ਹੈ ਜੁਗਾ, ਜੇ ਪਤਾ ਹੋਵੇ ਤਾਂ ਪਤਾ ਹੋਵੇ, ਪਤਾ ਹੀ ਨਹੀਂ ਵੀ ਗੱਲ ਕੀ ਹੈ। ਕੋਈ ਕਹੀ ਜਾਂਦਾ ਸੱਚ ਜੁਗਾ ਸੱਚ ਵਿੱਚ, ਕੋਈ ਕਹੀ ਜਾਂਦਾ ਉਹ ਸਲੋਕ ਵਿੱਚ ਨਹੀਂ ਹੈ, ਕੋਈ ਕਹੀ ਜਾਂਦਾ ਮੂਲ ਮੰਤਰ ਗੁਰਪ੍ਰਸਾਦ ਤੇ ਤਾਂ ਮੰਨਦੇ ਨੇ ਇਹ, ਪਰ ਅੱਠ ਵੱਖਰੇ ਨੇ ਵੱਖਰਾ। ਤੇ ਕਬੀਰ ਨੇ ਕਿਹਾ ਸੀ ਅਸ਼ਟਮੀ ਅਸ਼ਟ ਧਾਤ ਕੀ ਕਾਇਆ, ਤੇ ਅੱਠੇ ਨੇ ਉਹ ਦੱਸੋ ਕਾਇਆ, ਦੱਸੋ ਕਿੱਥੇ, ਫਿਰ ਦੱਸੋ ਕੀ ਕਿਹਾ ਸੀ ਕਬੀਰ ਨੇ ਅਸ਼ਟਮੀ ਅਸ਼ਟ ਧਾਤ ਕੀ ਕਾਇਆ, ਉਹ ਕਾਇਆ ਕਿੱਥੇ? ਆ ਉਸ ਦੇਵੀ ਦੀ ਉਹ ਕਾਇਆ, ਉਸੇ ਦੀ ਗੱਲ ਚੱਲਦੀ ਹੈ ਜਿਹਦੀ ਕਾਇਆ ਹੈ, ਜਿਹਦੀ ਅਸ਼ਟਮੀ ਅਸ਼ਟ ਧਾਤ ਕੀ ਕਬੀਰ ਨੇ ਕਾਇਆ ਕਿਹਾ ਸੀ, ਉਸੇ ਦੀ ਗੱਲ ਚੱਲਦੀ ਹੈ, ਕੋਈ ਨਵੀਂ ਗੱਲ ਨਹੀਂ ਹੈ ਇਹ, ਉਹੀ ਕਾਇਆ ਲੜ ਰਹੀ ਹੈ, ਹੋਰ ਕੱਲ ਹੋਰ ਕੀ ਕਰ ਦਈਏ। ਤਾਂ ਮੈਂ ਅਕੁੱਲ ਮੰਜ਼ੂਰ ਇੱਧਰ ਆਇਆ, ਅਕੁੱਲ ਕੁੱਲ ਰਹਿਤ, ਕੁੱਲ ਹੁੰਦੀ ਹੈ ਸਰੀਰ ਦੀ, ਉਹਦੇ ਵਿੱਚ ਕੀ ਹੈ? ਉਹਦੇ ਵਿੱਚ ਹੈ ਜੋਤ, ਕਰਤਾ ਪੁਰਖ ਆਪ, ਅਕੁੱਲ ਮਹਾਨ ਇੱਧਰ ਆਇਆ, ਮਹਾਨਿਤ ਕੀ ਹੈ? ਖਜ਼ਾਨਾ ਕਾਹਦਾ ਨਾਮ ਦਾ, ਮਹਾਨਿਤ ਹੋਰ ਕੀ ਹੁੰਦਾ? ਆਤਮ ਗਿਆਨ ਦਾ ਖਜ਼ਾਨਾ ਹੋ ਇਹ ਅਸ਼ਟਮੀ ਅਰਥ ਧਾਤਕੀ ਕਾਇਆ ਕਬੀਰ ਨੇ ਕਹਿ ਤਾਂ ਦਿੱਤਾ ਪਰ ਦੱਸਿਆ ਨੀ ਹੁੰਦੀ ਕੀ ਹੈ। ਗੁਰੂ ਨਾਨਕ ਨੇ ਬਣਾ ਕੇ ਰੱਖ ਦਿੱਤੀ ਕਾਇਆ, ਪੂਰੇ ਇੱਕ ਦੇ ਨਾਲ ਕਾਇਆ ਹੀ ਹੈ ਉਹਦੀ ਜੋੜੀ ਹੋਈ, ਇੱਕ ਕੀ ਹੈ? ਇੱਕ ਆ ਇੱਕ ਹੈ ਉਹਦੀ ਕਾਇਆ, ਇੱਕ ਦੀ ਅਸ਼ਟ ਧਾਤ ਦੀ ਹੈ, ਅਸ਼ਟ ਧਾਤੂ, ਧਾਤੂ ਲਫ਼ਜ਼ ਅੱਠ, ਧਾਤੂ ਤੇ ਸ਼ਬਦ ਬਣਦਾ ਇੱਕ ਤੇ, ਇਹ ਅਸ਼ਟ ਧਾਤੂ ਇੱਕ ਅਸ਼ਟ ਪੱਖ ਨੇ, ਅੱਠ ਪੱਖ ਨੇ, ਅੱਠ ਪੱਖ ਤੇ ਬਿਨਾ ਕੰਪਲੀਟ ਹੁੰਦਾ ਨੀ ਇਹ, ਅੱਠੇ ਗੁਣ ਪੂਰੇ ਚਾਹੀਦੇ ਨੇ, ਨਿਰਵੈਰ ਵੀ ਚਾਹੀਦਾ, ਨਿਰਭਉ ਵੀ ਤਾਂ ਹੀ ਹੋਊ ਜੇ ਨਿਰਵੈਰ ਹੋ, ਇੱਕ ਦੂਜੇ ਜੁੜ ਜੇ ਵੀ ਹੋਏ ਨੇ ਸਾਰੇ, ਇੱਕ ਦੂਜੇ ਦੇ ਵੱਖਰੇ ਨੀ ਕਰ ਸਕਦੇ ਇਹਨਾਂ ਨੂੰ। ਅੰਗ ਸਾਰੇ ਨੇ ਸਾਡੇ ਸਰੀਰ ਦੇ, ਪਰ ਇੱਕੋ ਜਗ੍ਹਾ ਤੋਂ ਕੰਟਰੋਲ ਹੁੰਦੇ ਨੇ ਸਾਰੇ, ਇੱਕੋ ਹੀ ਚੀਜ਼ ਕੰਟਰੋਲ ਕਰਦੀ ਹੈ ਸਾਰੇ ਅੰਗਾਂ ਨੂੰ, ਇੱਕੋ ਜਗ੍ਹਾ ਜੁੜੇ ਹੋਏ ਨੇ, ਮਤਲਬ ਸਾਰੇ ਏਦਾਂ ਹੀ ਜੁੜੇ ਹੋਏ ਨੇ, ਵੀ ਸਰੀਰ ਇਹ ਹੈ, ਅਸ਼ਟਾਇਦ
ਚਮਕਣੀ,
ਚਮਕਣੀ ਅੱਠੇ ਪੱਖਾਂ ਤੋਂ ਚਮਕਾ, ਕੋਈ ਕਮੀ ਨਹੀਂ ਹੈ, ਨਿਰਵੈਰਤਾ ਉਹ ਵੀ ਪੂਰੀ ਹੈ, ਨਿਰਭੈਤਾ ਉਹ ਵੀ ਪੂਰੀ ਹੈ, ਕਮੀ ਨਹੀਂ ਹੈ ਕਿਸੇ ਪਾਸੇ, ਮੂਰਤੀ ਅਕਾਲ ਦੀ ਉਹ ਵੀ ਪੂਰੀ ਹੈ, ਸਹੀ ਹੈ, ਕੋਈ ਕਮੀ ਨਹੀਂ, ਅਜੂਨੀ ਚ ਵੀ ਹੋਣ ਚ ਵੀ ਕੋਈ ਕਮੀ ਨਹੀਂ, ਸਾਹਿਬ ਅੰਗ ਚ ਵੀ ਕੋਈ ਕਮੀ ਨਹੀਂ। ਓਂਕਾਰ ਦਾ ਮਤਲਬ ਕਾਰਨ ਗਰੀਲੀ ਹੈ, ਓਂਕਾਰ ਦਾ ਮਤਲਬ ਕੀ ਹੈ? ਓਂਕਾਰ ਦਾ ਮਤਲਬ ਕਾਰਨ ਗਰੀਲੀ ਹੈ, ਆਕਾਰ ਪੈਦਾ ਕੀਤਾ ਜੀ ਨੇ, ਉਹ ਜੋਤੋਂ ਆਕਾਰ ਦੇ ਜੋਤ ਹੈ, ਊ ਜੋਤ ਹੈ ਆਕਾਰ ਸ਼੍ਰੀ ਦੇ, ਊ ਤੋਂ ਆਕਾਰ ਚਾਹੀਏ ਕਾਰਨ ਗਰੀਲੀ ਲਈ, ਹੋਰ ਕੀ ਹੈ? ਤਾਂ ਸ੍ਰਿਸ਼ਟੀ ਪੈਦਾ ਹੋਈ ਹੈ, ਸਤ ਪਹਿਲਾਂ ਨਾਮ ਬਾਅਦ ਚ, ਕਰਤਾ ਔਰ ਪੁਰਖ ਹੈ,
ਸ਼ਸਤਰ ਝਮਕਣੀ
ਵਿੱਚੋਂ ਅੱਠਾਂ, ਅਸਲ ਦੇ ਵਿੱਚ ਅੱਠਾਂ ਗੋਲਾਂ ਚੋਂ ਅੱਠ ਪ੍ਰਕਾਰ ਦੇ ਸ਼ਸਤਰ ਝਮਕਦੇ ਨੇ, ਆਹ ਗੱਲ ਹੈ,
ਸ਼ਸਤਰ ਝਮਕਣੀ
ਉਹ ਅੱਠਾਂ ਗੋਲਾਂ ਚੋਂ ਅੱਠ ਸ਼ਸਤਰਾਂ ਦੇ ਦਰਸ਼ਨ ਹੁੰਦੇ ਨੇ, ਹਥਿਆਰ ਨਹੀਂ ਹਨ ਅੱਠ, ਜਿਹੜਾ ਕੰਮ ਨਿਰਭੈਤਾ ਨੇ ਕਰਨਾ ਉਹ ਕੰਮ ਨਿਰਵੈਰਤਾ ਨਹੀਂ ਕਰ ਸਕਦੀ, ਨਿਰਭੈਤਾ ਜਦ ਤੇ ਪਹਿਰੇ ਜੇ ਬੋਲਦਾ ਤਾਂ ਐ ਲੱਗਦਾ ਵੀ ਸਾਡਾ ਦੁਸ਼ਮਣ ਹੈ ਦੂਜਿਆਂ ਨੂੰ। ਪਤਾ ਨਿਰਭੈਤਾ ਦੇ ਪਹਿਰੇ ਚ ਬੋਲਦਾ, ਉਹਨਾਂ ਨੂੰ ਲੱਗਦਾ ਸਾਨੂੰ ਡਾਂਟ ਰਿਹਾ ਗੁਰ ਝੜਕੇ। ਉਹਦਾ ਨਿਰਭੈਤਾ ਦੇ ਪਹਿਰੇ ਜੋ ਕੇ ਬੋਲ ਰਿਹਾ, ਪਾਹਨ ਮੈਂ ਪਰਮੇਸ਼ਰ ਨਾ ਹੀ ਕਾਹ ਕੋ ਪੁੱਛਦਾ ਪਾਹਨ ਕੋ ਪਸੂ। ਉਹ ਕਹਿੰਦੇ ਸਾਡੀ ਨਿੰਦਿਆ ਕਰ ਰਿਹਾ। ਉਹ ਨਿਰਭੈ ਕਰਨ ਵਾਸਤੇ ਬੋਲਿਆ ਪਸ਼ੂ, ਇਹਦੇ ਵਿੱਚ ਪਰਮੇਸ਼ਰ ਨਹੀਂ, ਕਿਉਂ ਡਰਦਾ ਇਹਨਾਂ ਤੇ? ਆਪ ਨਿਰਭੈ ਉਹਨੂੰ ਨਿਰਭੈ ਕਰ ਰਿਹਾ, ਪਰ ਉਹਨਾਂ ਨੂੰ ਕੁਛ ਹੋਰ ਸਮਝਾ ਰਿਹਾ। ਬਸ ਅੱਠੇ ਅੱਡ ਅੱਡ ਕੰਮ ਕਰਦੇ ਨੇ, ਜਾਂ ਉਹ ਕੰਮ ਕਰਦਾ ਤਾਂ ਦੂਆ ਨੂੰ ਲੱਗਦਾ ਵੀ ਉਲਟਾ, ਜਾਂ ਉਹਦੇ ਪੈਰੇ ਚੰਦਾ ਦੂਆ ਨੂੰ ਲੱਗਦਾ ਉਲਟਾ, ਏਦਾਂ ਲੱਗਦਾ ਹੁੰਦਾ।
ਸ਼ਸਤਰ ਝਮਕਣੀ,
ਸ਼ਾਸਤਰਾਂ ਦੀ ਝਲਕ ਪੈਂਦੀ ਆ ਵਿੱਚੋਂ ਅੱਠਾਂ ਗੁਣਾਂ ਚੋਂ।
ਦਾਮਣ ਦਮਕਣੀ ਆਦਿ ਬ੍ਰਿਤੇ,
ਦਾਮਣੀ ਦਮਕਣੀ ਐ ਸਮਝ ਲਓ ਸ਼ਾਸਤਰਾਂ ਦੀ ਝਮਕ ਐ ਪੈਂਦੀ ਆ, ਜਿਵੇਂ ਬਿਜਲੀ ਚਮਕਦੀ ਆ ਬਦਲਾਂ ਚੋਂ ਨਾ, ਹੁੰਦੀ ਤਾਂ ਹੈ ਨੀ ਕਿਤੇ, ਬੱਤੀ ਜਾਂਦੀ ਆ ਹੁੰਦੀ ਤਾਂ ਕੁਛ ਨੀ, ਜੇ ਟੋਲਣ ਜਾਈ ਉੱਥੇ ਹੁੰਦੀ ਆ ਬਿਜਲੀ, ਕੁਛ ਕਿਤੇ ਨੀ ਹੁੰਦੀ, ਐ ਚਮਕ ਪੈਂਦੀ ਹੈ। ਸ਼ਾਸਤਰ ਹੈ ਨੀ, ਉਹ ਚਮਕ ਪੈਂਦੀ ਹੈ ਵਿੱਚੋਂ ਜਿਵੇਂ ਬਿਜਲੀ ਬਦਲਣ ਚਮਕਦੀ ਹੈ।
ਆਦਿ ਬ੍ਰਿਤੇ,
ਆਦਿ ਬ੍ਰਿਤੇ ਆਦਿ ਤੋਂ ਲੱਗੇ ਤੇ ਇਹੀ ਸੁਭਾਅ ਹੈ ਤੇਰਾ, ਇਹੋ ਜਿਹਾ ਕੁਛ ਹੈ ਸ਼ੁਰੂ ਦੇ, ਹਰ ਵਕਤ ਚਮਕ ਪੈਂਦੀ ਰਹਿੰਦੀ ਹੈ ਸ਼ਾਸਤਰਾਂ ਦੀ।
ਡੁਕ ਡੁਕੀ ਦਮੰਕ ਬਾਗ ਬਗਮੰਕ ਹੈ,
ਡੁਕ ਡੁਕੀ ਡਮੰਕ ਹੈ, ਜਿਹੜੀ ਡੁਕ ਡੁਕੀ ਸੀ ਨਾ ਦਮੰਕ ਹੈ ਲਿਖਿਆ, ਡਮੰਕ ਹੈ ਨੀ ਉਹ ਜਿਹੜਾ ਪਹਿਲਾਂ ਡੋਰੂ ਵੱਜਦਾ ਤਾ ਨਾ ਮਨ, ਡੁਕ ਡੁਕੀ
ਦਮੰਕ
ਇਹ ਹੁਣ ਚਮਕਦਾ ਹੈ ਦਮਕਦਾ ਹੈ, ਹੁਣ ਵੱਜਦਾ ਨੀ ਹੈ, ਚਮਕਾ ਗਈ ਨਾ ਹੁਣ ਵੱਜਦਾ ਨੀ ਦਮਕਦਾ ਹੈ। ਮਨ ਜਿਹੜਾ ਹੈਗਾ ਸ਼ੁੱਧ ਹੋ ਗਿਆ, ਸਾਫ਼ ਹੋ ਗਿਆ, ਮਨ ਵੀ ਐਨ ਚਿੱਟਾ ਹੋ ਗਿਆ, ਕਾਲਾ ਨੀ ਰਿਹਾ, ਦਮਕਣ ਲੱਗ ਗਿਆ, ਦਮਕਣ ਬੋਲਦਾ ਨੀ ਹੈ, ਡੋਰੂ ਵੱਜਦਾ ਨੀ ਹੈ, ਚਮਕ ਆ ਗਈ ਵਿੱਚ, ਚਮਕ ਦਮਕਦਾ। ਆਪਾਂ ਕਹਿੰਦੇ ਬੜਾ ਦਮਕਦਾ, ਮਨ ਦਾ ਚਿਹਰਾ ਦਕਦਾ ਕਰਦਾ ਹੁਣ, ਕਾਲਾ ਨੀ ਰਿਹਾ, ਬੋਲਦਾ ਨੀ ਨਾ ਹੈ, ਗਿਆਨ ਜੋ ਮਿਲ ਗਿਆ। ਪਹਿਲਾਂ ਭੁੱਖਾ ਦੀ ਹੁਣ ਆਨੰਦ ਹੈ।
ਬਾਗ ਬਵੰਕ ਹੈ,
ਬਾਗ ਬਵੰਕ ਹੈ, ਬਾਗ ਬੋਲਦਾ ਹੁਣ, ਜਿਹੜਾ ਚਿੱਤ ਬੋਲਦਾ ਨਿਰਭੈ ਹੋ ਕੇ, ਮਨ ਚੁੱਪ ਹੈ, ਚੁੱਪ ਹੈ ਊ ਖੁਸ਼ ਹੈ, ਖੁਸ਼ ਹੈ ਊ, ਉਹ ਛੜਨ ਚ ਬੈਠਾ ਨਾ, ਸਿੰਧ ਦੀ ਛੜਨ ਚ ਬੈਠਾ, ਮਨ ਖੁਸ਼ ਤਾਂ ਤਾਂ ਖਤਰਾ ਕੋਈ ਨੀ ਉੱਥੇ, ਖੁਸ਼ ਤਾਂ ਭੈ ਕੋਈ ਨੀ ਉੱਥੇ, ਭੈ ਦੇ ਵਿੱਚ ਖਤਰਾ, ਖਤਰੇ ਦੇ ਵਿੱਚ ਮਨ ਦੇ ਵਿੱਚ ਚਿਹਰਾ ਜਿਹੜਾ ਹੁੰਦਾ ਅਫਸੋਸ ਆਉਂਦਾ, ਪੀਲਾ ਹੁੰਦਾ ਜਾਂ ਕਾਲਾ ਹੁੰਦਾ, ਚਿੰਤਾ ਹੀ ਕੋਈ ਨੀ, ਤੇ ਉਹ ਤਾਂ ਦਮਕਣਾ ਹੀ ਚਿਹਰਾ ਤਾਂ। ਬਾਗ ਬਵੰਕ ਹੈ,
ਪੂਜਾ ਫਰੰਕ ਹੈ, ਸੁੱਧ ਗਤ ਹੈ,
ਪੂਜਾ ਫਰੰਕ ਹੈ, ਜਿਹੜੀ ਬੁੱਧੀ ਹੈ, ਬੁੱਧੀ ਜਿਵੇਂ ਡੌਲੇ ਫਰਕਦੇ ਨੇ ਜਵਾਨ ਦੇ, ਬੁੱਧੀ ਐ ਫਰਕਦੀ ਵੀ ਕੋਈ ਆਵੇ ਮੂਹਰੇ, ਜਿਵੇਂ ਮਤਲਬ ਖਿਡਾਰੀਆਂ ਨੂੰ ਜਾਂ ਜੰਗ ਕਰਨ ਵਾਲੇ ਨੂੰ ਵੇਚਾ ਰਹਿੰਦਾ ਜੰਗ ਦਾ, ਐ ਬੁੱਧ ਨੂੰ ਹਮੇਸ਼ਾ ਚੌਰ ਰਹਿੰਦਾ, ਚੌਰ ਰਹਿੰਦਾ, ਚੌਰਾਂ ਜੰਗ ਕਰਦੀ ਹੈ ਹਮੇਸ਼ਾ। ਪੂਜਾ ਫਰੰਕ ਹੈ, ਪੂਜਾ ਬੁੱਧ ਹੈ, ਇਹੀ ਹੈ ਪੂਜਾ, ਉਹ ਜਿਹੜੀ ਚਤੁਰ ਪੂਜਾ ਹੈ, ਐਸੇ ਦਾ ਨਾ ਪੂਜਾ ਚਤੁਰ ਪੂਜਾ ਹੈ, ਅੜੀ ਪੂਜਾ ਫਰੰਕ ਹੈ, ਇਹੀ ਚਤੁਰ ਪੂਜਾ, ਉੱਥੇ ਇੱਕ ਵਚਨ ਪੂਜਾ, ਇੱਕ ਵਚਨ ਹੁਣ ਇੱਕ ਉੱਥੇ ਇੱਕ ਪਾਸੇ ਤਾਂ ਅੱਠ ਪੂਜਾ ਗਿਆ ਹੈ, ਇੱਕ ਪਾਸੇ ਇੱਕੋ ਪੂਜਾ ਗਿਆ ਹੈ, ਪੂਜਾ ਫਰੰਕ ਹੈ। ਪੂਜਾ ਇੱਕੋ ਹੀ ਹੈ, ਇੱਕੋ ਬੁੱਧੀ ਹੈ, ਹੋਰ ਇੱਕੋ ਜੋ ਸੁਰਤ ਹੈ, ਹੋਰ ਕਿਤੇ ਵੀਹ ਨੇ ਸੁਰਤ, ਸੁਰਤ ਇੱਕੋ ਹੁੰਦੀ ਹੈ, ਪੂਜਾ ਇੱਕੋ ਹੁੰਦੀ ਹੈ, ਨਿਰਾਕਾਰੀ ਦੁਨੀਆਂ ਦੇ ਵਿੱਚ ਪੂਜਾ ਇੱਕੋ ਹੀ ਹੁੰਦੀ ਹੈ, ਫਰੰਕ ਹੈ,
ਸ਼ੁੱਧ ਗਤ ਹੈ,
ਸ਼ੁੱਧ ਗਤ ਹੈ, ਗਤੀ ਕੀ ਹੈ, ਸ਼ੁੱਧ ਗਤੀ ਹੈ, ਸ਼ੁੱਧ ਗਤੀ ਵਾਸਤੇ ਫਰਕਦੀ ਹੈ ਕਿ ਸਾਰਿਆਂ ਨੂੰ ਸ਼ੁੱਧ ਰਸਤੇ ਪਾਉਣਾ, ਸਿੱਧੇ ਰਸਤੇ ਪਾਉਣ ਵਾਸਤੇ ਫਰਕਦੀ ਹੈ, ਜਿਹੜੇ ਉਲਟੇ ਰਾਹ ਪਏ ਹੋਏ ਨੇ ਨਾ, ਸਮਝਾ ਕੇ ਘੇਰ ਕੇ ਬੁਝਾ ਕੇ ਡਰਾ ਕੇ ਡਰਦੇ ਕੇ ਡਰ ਵੀ ਦੇਣਾ ਨਰਕ ਦਾ ਡਰੇ ਦਿੱਤਾ ਹੋਇਆ ਥੱਲੇ ਦੀਆਂ ਜੂਨਾਂ ਨਰਕੇ ਆ ਦੁੱਖ ਨਰਕੇ ਆ ਦੁੱਖ ਚ ਪੈ ਜਾਂਦਾ ਜਿਵੇਂ ਵੀ ਕੋਈ ਆਵੇ ਸਿੱਧੇ ਰਸਤੇ ਨੂੰ ਲਿਆਉਣ ਦੀ ਗੱਲ ਹੈ ਦੇਖੋ ਲੜਾਈ ਹੈ ਇਹ ਲੜਾਈ ਕੋਈ ਛੀਨਣ ਦੀ ਨਹੀਂ ਹੈ ਖੋਲਣ ਦੀ ਲੜਾਈ ਨਹੀਂ ਲੜਾਈ ਉਹਨੂੰ ਕੋਈ ਦੇਣ ਦੀ ਹੈ ਖੋਟੇ ਸਿੱਕੇ ਕੌਡੀਆਂ ਉਹਨੂੰ ਕਿਹਾ ਸਿੱਟਦੇ ਲਾਲ ਇਕੱਠੇ ਕਰਕੇ ਭਰ ਲਾਲ ਉਹਨੂੰ ਫੜਾਏ ਜਾਂਦੇ ਨੇ ਕੌਡੀਆਂ ਸਟਾਈਆਂ ਜਾਂਦੀਆਂ ਨੇ ਇਸ ਗੱਲ ਦੀ ਲੜਾਈ ਹੈ ਉਹਦੇ ਨੂੰ ਵੀ ਤੂੰ ਮੂਰਖ ਹੈ ਜੇ ਰਤਨ ਜਵਾਹਰ ਚੱਕਦਾ ਨੀ ਕੌਡੀਆਂ ਚੱਕੀ ਫਿਰਦਾ ਬੁਰਾ ਭਲਾ ਨੂੰ ਤਾਂ ਗਿਆ ਹੋਇਆ ਕੌਡੀਆਂ ਸਿੱਟਦਾ ਨੀ ਲਾਲ ਚੱਕਦਾ ਨੀ ਦੇਣਾ ਹੈ ਕੋਈ ਲਿਆ ਤਾਂ ਕੁਛ ਵੀ ਨੀ
ਸ਼ੁੱਧਗਤ
ਹੈ ਆਪਣੇ ਨੀ ਕੁਛ ਲਾਲ ਚਾਹੇਗਾ ਵੀ ਮੈਨੂੰ ਮੈਂ ਕੌਡੀਆਂ ਮੈਂ ਲੈ ਲਾਂ ਤੇਰੀਆਂ ਆਪ ਤਾਂ ਸਿੱਟੀਆਂ ਹੋਈਆਂ ਨੇ ਤੂੰ ਵੀ ਸਿੱਟਦੇ ਕੁਛ ਦੇਣ ਵਾਸਤੇ ਲੜਾਈ ਹੈ ਕੋਈ ਪਰਪਕਾਰ ਵਾਸਤੇ ਲੜਾਈ ਹੈ ਸੰਸਾਰ ਦੀ ਲੜਾਈ ਹੁੰਦੀ ਹੈ ਦੂਏ ਤੇ ਕੁਛ ਖੋਲਣ ਦੀ ਕਬਜ਼ਾ ਕਰਨ ਦੀ ਨਾ ਕਬਜ਼ਾ ਕਰਨ ਦੀ ਲੜਾਈ ਹੈ ਨਾ ਕੁਛ ਖੋਲਣ ਦੀ ਲੜਾਈ ਹੈ ਬੁਰਾਈ ਨੂੰ ਛਡਾ ਕੇ ਔਗਲਾਂ ਨੂੰ ਛਡਾ ਕੇ ਗੁਣਵੰਤਾ ਬਣਾਉਣ ਦੀ ਲੜਾਈ ਹੈ ਇਹੋ ਜਿਹੀ ਲੜਾਈ ਤਾਂ ਅਸੀਂ ਆਪਣੇ ਘਰ ਚ ਵੀ ਲੜਦੇ ਹਾਂ ਭਾਈਆਂ ਨਾਲ ਵੀ ਲੜਦੇ ਹਾਂ ਇਹ ਤਾਂ ਹਮਦਰਦੀ ਦੀ ਲੜਾਈ ਹੈ ਫਿਰ ਕੋਈ ਸੋਸਾਇਟੀ ਦਾ ਆਦਮੀ ਗਲਤ ਰਸਤੇ ਜਾਂਦਾ ਉਹਨੂੰ ਵੀ ਅਸੀਂ ਗੁੱਸੇ ਹੋ ਕੇ ਕਹਿੰਦੇ ਹਾਂ ਤੂੰ ਆ ਕਿਉਂ ਕੰਮ ਕਰਦਾ ਵੇ ਉਲਟੇ ਇਹ ਤਾਂ ਹਮਦਰਦੀ ਦੀ ਲੜਾਈ ਹੈ ਫਿਰ ਇਹ ਬੁਰਾਈ ਦੀ ਲੜਾਈ ਕਿੱਥੇ ਹੈ ਇਹਨੂੰ ਜਿਹੜੇ ਬੁਰਾ ਬੋਲਣ ਵਾਲੇ ਨੇ ਉਹ ਫਿਰ ਕੌਣ ਨੇ ਉਹਨਾਂ ਦੀ ਮੱਤ ਮਾਰੀ ਹੋਈ ਹੈ ਉਹ ਕਰਮਹੀਨ ਨੇ ਕਰਮਹੀਨ ਨਰ ਪਾਵਤ ਨਾ ਦੇ ਸਗਲ ਪਦਾਰਥ ਹੈ ਜਗ ਮਾਹੇ ਜਗ ਦੇ ਵੀ ਤਾਂ ਕਹਿੰਦਾ ਸਭ ਕੁਛ ਕਰਮਹੀਨ ਨਰ ਪਾਵਤ ਨਾ ਪ੍ਰਸਾਦ ਵੀ ਹੋਵੇ ਕਰਮਹੀਨ ਸੁੱਕਾ ਵੀ ਬੈਠਾ ਹੋਵੇ ਅੰਦਰ ਧੂਣਾ ਤਾਂ ਨੀ ਕਹਿੰਦਾ ਬਾਹਰ ਨਿਕਲਣ ਬੈਠਾ ਰਹਿ ਇੱਥੇ ਕਰਮਹੀਨ ਨਰ ਪਾਵਤ ਨਾ
ਜੈ ਜੈ ਹੋਸੀ ਮੈਂ ਖਾ ਸੁਰ ਮਰਦਨ ਆਦ ਜੁਗਾਦ ਅਨਾਦ ਮਤੇ
ਆਦ ਜੁਗਾਦ ਅਨਾਦ ਮਤੇ ਅਨਾਦੀ ਮਤ ਹੈ ਤੂੰ ਦੇਖੋ ਮਤ ਦੀ ਵੀ ਆਦ ਹੁੰਦਾ ਕਦੋਂ ਤੋਂ ਸ਼ੁਰੂ ਹੋਈ ਮਤ ਨੀ ਇਹ ਸ਼ੁਰੂ ਹੋਈ ਹੈ ਸੰਸਾਰ ਬਣੇ ਤੋਂ ਸੰਸਾਰ ਇਹਦੇ ਨਾਲ ਸ਼ੁਰੂ ਹੋਇਆ ਜਿਹੜੀ ਮਤ ਨੇ ਸੰਸਾਰ ਬਣਾਇਆ ਉਹ ਅਨਾਦੀ ਹੈ ਆਪ ਕਈ ਮਤਾਂ ਇੱਥੇ ਬਾਅਦ ਚ ਬਣੀ ਆਦੀ ਮਤਾਂ ਕੌਣ ਨੇ ਜਿਹਨੂੰ ਆਦ ਮਤਾਂ ਕਹਿੰਦੇ ਆ ਉਹ ਕੌਣ ਨੇ ਸਭ ਤੋਂ ਪਹਿਲਾਂ ਜਿਹੜੀ ਆਦਮੀ ਨੇ ਮਤ ਬਣਾਈ ਆ ਉਹ ਆਦ ਕਹਿ ਸਕਦੇ ਉਹ ਤਾਂ ਵਿਗੜ ਕੇ ਫਿਰ ਦੂਈ ਬਣੀ ਫਿਰ ਵਿਗੜ ਕੇ ਦੂਈ ਬਣੀ ਫਿਰ ਵਿਗੜ ਕੇ ਨਹੀਂ ਬਲਕਿ ਸ਼ੁੱਧ ਹੋ ਕੇ ਬਣੀ ਡਿਵੈਲਪ ਹੋ ਕੇ ਆਦਮੀ ਨੇ ਜਿੰਨੀਆਂ ਮਤਾਂ ਬਣਾਈਆਂ ਨੇ ਉਹ ਡਿਵੈਲਪ ਹੁੰਦੀਆਂ ਰਹੀਆਂ ਨੇ ਪਹਿਲਾਂ ਘਟੀਆਂ ਮਤਾਂ ਸੀ ਫਿਰ ਵਧੀਆ ਬਣੀਆਂ ਨੇ ਪਰ ਹੁਣ ਵੀ ਉਹਨਾਂ ਮਤਾਂ ਚ ਗੁਰਮਤ ਚ ਫਰਕ ਹੈ ਸੰਤ ਸੁੰਦਰ ਨੇ ਜਿਹੜੀ ਮਤ ਬਣਾਈ ਹੈ ਇਸਲਾਮ ਨੇ ਜਿਹੜੀ ਮਤ ਬਣਾਈ ਹੈ ਮੁਹੰਮਦ ਸਾਹਿਬ ਨੇ ਈਸਾਈ ਮਤ ਈਸਾ ਨੇ ਜੋ ਬਣਾਈ ਹੈ ਮਹਾਤਮਾ ਬੁੱਧ ਨੇ ਬਣਾਈ ਹੈ ਉਹ ਗੁਰਮਤ ਤੋਂ ਥੱਲੇ ਨੇ ਫਿਰ ਵੀ ਗੀਤਾ ਜਿਹੜੀ ਲਿਖੀ ਹੈ ਕ੍ਰਿਸ਼ਨ ਉਹ ਵੀ ਥੱਲੇ ਹੈ ਗੁਰਮਤ ਤੋਂ ਰਮਾਇਣ ਵੀ ਥੱਲੇ ਹੈ ਮਹਾਭਾਰਤ ਵੀ ਥੱਲੇ ਹੈ ਸਭ ਥੱਲੇ ਨੇ ਕਿਉਂ ਆਦਮੀ ਨੇ ਬਣਾਈ ਹੈ ਉਹ ਚ ਆਦਮੀ ਦਾ ਦਖਲ ਹੈ ਇਹ ਚ ਆਦਮੀ ਦਾ ਦਖਲ ਕੋਈ ਨਹੀਂ ਜਿਹੜੀਆਂ ਇਹਦੇ ਨਾਲ ਦੀਆਂ ਮਤਾਂ ਪਿੱਛੇ ਵੀ ਸੀ ਭਾਸ਼ਾ ਕੁਛ ਹੋਰ ਸੀ ਮਤ ਤਾਂ ਇਹੀ ਸੀ ਉਹ ਇਹ ਮਤ ਜੋ ਪਹਿਲਾਂ ਸੀ ਪਹਿਲਾਂ ਤੇ ਇਹ ਮਤ ਇਹੋ ਜਿਹੀ ਰਹੀ ਬੋਲੀ ਬਦਲਦੀ ਆਈ ਹੈ ਭਾਸ਼ਾ ਬਦਲਦੀ ਆਈ ਹੈ ਮਤ ਇਹੀ ਰਹੀ ਇਹ ਅਨਾਦੀ ਮਤ ਹੈ ਜੇ ਗੁਰੂ ਨਾਨਕ ਦੇ ਮੰਨ ਲਈ ਅਨਾਦੀ ਨਹੀਂ ਕਹਿ ਸਕਦੇ ਇਹਨੂੰ ਇਹ ਵੀ ਗੱਲ ਜਿਹਨੂੰ ਗੁਰੂ ਨਾਨਕ ਕਬੀਰ ਤੇ ਮੰਨ ਲਿਆ ਭਾਈ ਅਨਾਦੀ ਮਤ ਨਹੀਂ ਰਹਿਣੀ ਇਹ ਆਦੀ ਹੋ ਜੂਗੀ ਫਿਰ ਆਦੀ ਵੀ ਨਹੀਂ ਰਹਿਣੀ ਫਿਰ ਇਹ ਤੋਂ ਪਹਿਲਾਂ ਮਤਾਂ ਹੋਰ ਹੈਗੀਆਂ ਨੇ ਨਾ ਇਹ ਆਦ ਮਤ ਰਹੀ ਨਾ ਅਨਾਦ ਮਤ ਰਹੀ ਦੋ ਹੀ ਰਹਿੰਦੀਆਂ ਉਹ ਜਿਹੜਾ 21ਵੀਂ ਸਦੀ ਦੀ ਮਤ ਕਰਦਾ ਨਾ, 21ਵੀਂ ਸਦੀ ਦਾ ਧਰਮ, ਉਹ ਪਾਗਲ।